SBS ਰੇਡੀਓ ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਗੌਤਮ ਕਪਿਲ। ਦੋਸਤੋ, ਗੱਲ ਕਰਨੀ ਅੱਜ ਉਸ ਸ਼ਖਸ ਦੀ ਜੋ ਭਾਰਤ ਦੇ ਦੱਖਣੀ ਸੂਬੇ ਕਰਨਾਟਕਾ ਤੋਂ ਪੰਜਾਬ ਵਿੱਚ ਆਇਆ। ਪੜ੍ਹਾਉਣ ਸਮਾਜ ਵਿਗਿਆਨ ਆਇਆ ਸੀ, ਪਰ ਪੰਜਾਬ ਵਿੱਚੋਂ ਨਿਕਲੀ ਭਾਸ਼ਾ ਪੰਜਾਬੀ ਦੇ ਵਿਸਲੇਪਨ ਨੂੰ ਦੇਖ ਕੇ ਹੈਰਾਨ ਹੋ ਗਏ। ਅਤੇ ਗੱਲ ਕਰ ਰਹੇ ਹਾਂ ਜੀ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਜੀ ਦੀ। ਪ੍ਰੋਫੈਸਰ ਧਰੇਨਵਰ ਪਿੱਛੇ ਜਿਹੇ ਸੋਸ਼ਲ ਮੀਡੀਆ 'ਤੇ ਇੱਕ ਹੀਰੋ ਬਣ ਕੇ ਉੱਭਰੇ ਨੇ ਜੀ। SBS ਪੰਜਾਬੀ ਰੇਡੀਓ ਦੇ ਵਿੱਚ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਅਤੇ ਉਹਨਾਂ ਕੋਲੋਂ ਹੀ ਜਾਣਦੇ ਹਾਂ ਕਿ ਆਖਰ ਕੀ ਉਦੇਸ਼ ਲੈ ਕੇ ਚੱਲੇ ਸੀਗੇ ਪ੍ਰੋਫੈਸਰ ਰਾਓ, ਅਤੇ ਸਾਈਕਲ 'ਤੇ 35 ਲਿਖ ਕੇ ਤਖ਼ਤੀ ਲੈ ਕੇ ਘੁੰਮਣ ਵਾਲੇ ਪੰਡਿਤ ਰਾਓ ਇਸ ਵੇਲੇ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਪੰਡਿਤ ਰਾਓ ਸਾਹਿਬ, SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਦੇ ਵਿੱਚ।
ਜੀ, ਸਭ ਤੋਂ ਪਹਿਲਾਂ ਪਵਿੱਤਰ ਪੰਜਾਬੀ ਭਾਸ਼ਾ ਬੋਲਣ ਵਾਲੇ ਨੂੰ ਮੇਰਾ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਣਕਮ। ਜੀ ਸਰ,
ਮੈਂ ਪਹਿਲਾਂ ਤੁਹਾਨੂੰ ਪ੍ਰੋਫੈਸਰ ਕਹਾਂ ਜੀ, ਇੱਕ ਪੰਡਿਤ ਕਹਾਂ, ਕਿਉਂਕਿ ਪ੍ਰੋਫੈਸਰ ਹੁੰਦਾ ਜੀ ਜਿਹੜਾ ਗੁਰੂ ਹੁੰਦਾ, ਅਤੇ ਪੰਡਿਤ ਹੁੰਦਾ ਜਿਹਨੂੰ ਸਾਰੀਆਂ ਚੀਜ਼ਾਂ ਦਾ ਗਿਆਨ ਹੁੰਦਾ। ਸੋ ਤੁਸੀਂ ਤਾਂ ਪਹਿਲਾਂ ਹੀ ਇੰਨੀਆਂ ਭਾਸ਼ਾਵਾਂ ਵੀ ਜਾਣਦੇ ਹੋ, ਅਤੇ ਤੁਸੀਂ ਹੁਣ ਗੁਰੂ ਤਾਂ ਹੈਗੇ ਹੀ ਹੋ ਜੀ, ਖੈਰ, ਪਰ ਲੋਕਾਂ ਨੂੰ ਹੁਣ ਜਿਹੜਿਆਂ ਨੂੰ ਸੋਸ਼ਲ ਸਾਇੰਸਿਸ ਪੜ੍ਹਾਉਣਾ ਸੀ, ਸੋਸ਼ੋਲੋਜੀ ਪੜ੍ਹਾਉਣੀ ਸੀ, ਸਮਾਜ ਵਿਗਿਆਨ ਪੜ੍ਹਾਉਣਾ ਸੀ, ਉਹਨਾਂ ਨੂੰ ਹੁਣ ਤੁਸੀਂ ਪੰਜਾਬੀ ਪੜ੍ਹਨ ਲਾਤਾ, ਇਹ ਸਬਬ ਕਿਵੇਂ ਬਣਿਆ ਜੀ?
ਜੀ, ਇੱਕੋ ਇੱਕ ਪਰਮਾਤਮਾ ਦੀ ਮਿਹਰ ਹੈ ਕਰਨਾਟਕ ਤੋਂ। ਅਸਲ ਵਿੱਚ 2003 ਦੇ ਵਿੱਚ ਆ ਕੇ ਚੰਡੀਗੜ੍ਹ ਦੇ ਕਾਲਜ ਦੇ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਜੁਆਇਨ ਕਰਨ ਤੋਂ ਬਾਅਦ ਇੱਕੋ ਪਰਮਾਤਮਾ ਦੀ ਕਿਰਪਾ ਹੈ, 2005 ਤੱਕ ਮੈਂ ਸੋਸ਼ੋਲੋਜੀ ਅੰਗਰੇਜ਼ੀ ਵਿੱਚ ਹੀ ਪੜ੍ਹਾਉਂਦਾ ਰਿਹਾ। ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਮੈਂ ਸਾਡੇ ਕਾਲਜ ਦੇ ਵਿੱਚ ਮੇਰੇ ਕਲਾਸ ਦੇ ਵਿੱਚ ਖਾਸ ਤੌਰ ਤੇ ਬੈਠਣ ਵਾਲੇ 80% ਤੋਂ ਵੱਧ ਬੱਚੇ ਪੰਜਾਬ ਤੋਂ ਆਉਂਦੇ ਨੇ, ਜਿਹਨਾਂ ਦੇ ਮਾਂ ਬੋਲੀ ਪੰਜਾਬੀ ਹੈ, ਪਰ ਮੈਂ ਅੰਗਰੇਜ਼ ਵਿੱਚ ਸੋਸ਼ੋਲੋਜੀ ਪੜ੍ਹਾਉਂਦਾ ਰਿਹਾ। ਮੈਂ ਸੋਚਿਆ ਇਹ ਗਲਤ ਹੈ, ਮੈਨੂੰ ਪੰਜਾਬੀ ਸਿੱਖ ਕੇ ਪੰਜਾਬੀ ਵਿੱਚ ਹੀ ਬੱਚੇ ਨੂੰ ਪੰਜਾਬੀ ਵਿੱਚ ਹੀ ਸੋਸ਼ੋਲੋਜੀ ਪੜ੍ਹਾਉਣ ਦੀ ਲੋੜ ਹੈ, ਇਸ ਲਈ ਮੈਂ ਪੰਜਾਬੀ ਭਾਸ਼ਾ ਸਿੱਖੀ। ਉਸ ਤੋਂ ਬਾਅਦ ਬਸ ਪੰਜਾਬੀ ਭਾਸ਼ਾ ਦਾ ਮੁਰੀਦ ਹੋ ਬੈਠਾ ਹੈ ਜੀ, ਕਿਉਂਕਿ ਇਹ ਪਵਿੱਤਰ ਗੁਰਮੁਖੀ ਸਿੱਖਣ ਤੋਂ ਬਾਅਦ ਬਾਬਾ ਨਾਨਕ ਦੀ ਸ੍ਰੀ ਜਪਜੀ ਸਾਹਿਬ ਨੂੰ ਮੇਰੀ ਮਾਂ ਬੋਲੀ ਕੰਨੜ ਵਿੱਚ ਅਨੁਵਾਦ ਕਰਕੇ ਮੇਰੀ ਮਾਂ ਬੋਲੀ ਨੂੰ ਅਮੀਰ ਦੀ ਅੰਬਰ ਤੱਕ ਮੈਂ ਲੈ ਕੇ ਗਿਆ। ਇਸ ਲਈ ਇਹ ਇੱਕ ਪਰਮਾਤਮਾ ਦੀ ਮਿਹਰ ਹੈ ਸਰ।
ਅੱਛਾ, ਤੁਸੀਂ ਜਪਜੀ ਸਾਹਿਬ ਦਾ ਅਨੁਵਾਦ ਕੰਨੜ 'ਚ ਕੀਤਾ, ਅਤੇ ਫਿਰ ਮੈਨੂੰ ਇਹ ਵੀ ਪਤਾ ਚੱਲਿਆ ਸੀ, ਕਿਉਂਕਿ ਆਪਣੇ ਪਿੱਛੇ ਜੇ ਗੱਲ ਹੋਈ, ਅਤੇ ਤੁਸੀਂ ਹੋਰ ਪੰਜਾਬੀ ਸਾਹਿਤ ਨੂੰ ਵੀ ਪੜ੍ਹ ਰਹੇ ਹੋ, ਵਾਚ ਰਹੇ ਹੋ, ਸਮਝ ਰਹੇ ਹੋ, ਅਤੇ ਉਹਨਾਂ ਦਾ ਅਨੁਵਾਦ ਵੀ ਕਰ ਰਹੇ ਹੋ ਕੰਨੜ ਭਾਸ਼ਾ ਦੇ ਵਿੱਚ।
ਜੀ ਬਿਲਕੁਲ, ਦੇਖੋ ਕਿੰਨੀ ਤਾਕਤ ਹੁੰਦੀ ਹੈ ਅੱਖਰ ਨੂੰ ਸਿੱਖਣ ਤੋਂ ਬਾਅਦ, ਪਵਿੱਤਰ ਗੁਰਮੁਖੀ ਸਿੱਖਣ ਤੋਂ ਬਾਅਦ, ਨਾ ਸਿਰਫ ਜਪਜੀ ਸਾਹਿਬ ਬਲਕਿ ਆਸ਼ਾ ਦੀ ਵਾਰ, ਸੁਖਮਨੀ ਸਾਹਿਬ, ਜਫਰਨਾਮਾ, ਨਿਤਨੇਮ, ਇਹ ਸਾਰੇ ਕੰਨੜ ਭਾਸ਼ਾ ਵਿੱਚ ਅਨੁਵਾਦ ਹੋ ਚੁੱਕੇ ਨੇ, ਪ੍ਰਿੰਟ ਵੀ ਹੋ ਚੁੱਕੇ ਨੇ, ਹਰ ਥਾਂ ਤੇ ਵੰਡਿਆ ਮੈਂ ਜਾ ਕੇ ਕਰਨਾਟਕ ਦੇ ਵਿੱਚ। ਉਸ ਤੋਂ ਬਾਅਦ ਇਹ 35 ਸਿੱਖਣ ਤੋਂ ਬਾਅਦ ਕਰਨਾਟਕ ਦੇ ਜਿਹੜੇ 12ਵੀਂ ਸਦੀ ਦੇ ਵਿੱਚ ਜਿਹੜੇ ਸੰਤ ਹੋਏ ਨੇ ਕਰਨਾਟਕ ਦੇ ਵਿੱਚ, ਜਿਵੇਂ ਬਸਵੰਨਾ, ਅਲਮ ਪ੍ਰਭੂ, ਅੱਕਾ ਮਹਾਦੇਵੀ, ਇਹਨਾਂ ਦੀ ਵਚਨ ਨੂੰ ਕੰਨੜ ਤੋਂ ਪੰਜਾਬੀ ਚ ਅਨੁਵਾਦ ਹੋਇਆ ਹੈ। ਬਸ ਇੱਕੋ ਇੱਕ ਪਰਮਾਤਮਾ ਦੀ ਮਿਹਰ ਹੈ, ਇਹ ਕੰਨੜ ਤੋਂ ਪੰਜਾਬੀ, ਪੰਜਾਬੀ ਤੋਂ ਕੰਨੜ ਵਿੱਚ ਅਨੁਵਾਦ ਹੋ ਰਿਹਾ ਜੀ। ਜੀ ਸਰ
ਜੀ, ਤੇ ਪ੍ਰੋਫੈਸਰ ਸਾਹਿਬ, ਪਿੱਛੇ ਜੇ ਨਾ ਪੰਜਾਬ ਦੇ ਵਿੱਚ ਇੱਕ ਵਾਵਰੋਲਾ ਜਿਹਾ ਵੀ ਉੱਠਿਆ ਸੀ ਵੀ ਜਿਵੇਂ ਹਨਾ ਲੋਕੀ ਸੜਕਾਂ ਤੇ ਆ ਗਏ ਸੀ, ਕੁਚੀ ਲੈ ਕੇ ਫੇਰਨ ਲੱਗ ਗਏ ਸੀ, ਜਿਹੜੇ ਨੈਸ਼ਨਲ ਹਾਈਵੇ ਜਾਂ ਸਟੇਟ ਹਾਈਵੇ ਨੇ ਉਹਨਾਂ ਤੇ ਬੋਰਡਾਂ ਤੇ, ਕਹਿੰਦੇ ਪੰਜਾਬੀ ਨੂੰ ਪੰਜਾਬ ਦੇ ਅੰਦਰ ਹੀ ਬਣਦਾ ਦਰਜਾ ਨਹੀਂ ਮਿਲਿਆ। ਉਹ ਵੱਖਰੀ ਗੱਲ ਹੈ ਕਿ ਅਸੀਂ ਉਹ ਪੰਜਾਬੀ ਦਾ ਜਿਹੜਾ ਦਰਜਾ ਉਹ ਪੰਜਾਬੀ ਤੋਂ ਖੋਇਆ, ਪਰ ਤੁਸੀਂ ਵੀ ਇਸ ਮੁਹਿੰਮ 'ਚ ਵੱਧ ਚੜ੍ਹ ਕੇ ਅੱਗੇ ਸ਼ਾਮਿਲ ਹੋਏ ਸੀ। ਤੁਸੀਂ ਵੀ ਆਪਣੇ ਬਿਆਨ, ਮੈਂ ਸੁਣ ਰਿਹਾ ਸੀ ਅਲੱਗ ਅਲੱਗ TV ਚੈਨਲਾਂ ਅਤੇ ਅਖਬਾਰਾਂ 'ਚ ਦਿੱਤੇ ਸੀ ਕਿ ਪੰਜਾਬੀ ਨੂੰ ਜਿਹੜਾ ਬਣਦਾ ਦਰਜਾ ਉਹ ਮਿਲਣਾ ਚਾਹੀਦਾ, ਸੋ ਇਹ ਜੰਗ ਦੇ ਵਿੱਚ ਤੁਸੀਂ ਕਿੱਥੋਂ ਤੱਕ ਕਾਮਯਾਬ ਹੋਏ?
ਜੀ ਬਿਲਕੁਲ, 100% ਕਾਮਯਾਬੀ ਤੁਸੀਂ ਬੋਲ ਸਕਦੇ ਹੋ, ਕਿਉਂਕਿ ਪਵਿੱਤਰ ਪੰਜਾਬੀ ਭਾਸ਼ਾ ਦੀ ਦਰਜਾ ਬਹੁਤ ਉੱਚਾ ਹੁੰਦੀ ਹੈ। ਜੇਕਰ ਕਰਨਾਟਕ ਦੇ ਵਿੱਚ ਕੰਨੜ ਭਾਸ਼ਾ ਦੀ ਉੱਚਾ ਦਰਜਾ ਉੱਚਾ ਸਭ ਤੋਂ ਉੱਪਰ ਹੋ ਸਕਦੀ ਹੈ, ਤੇ ਪੰਜਾਬ ਦੇ ਵਿੱਚ ਵੀ ਪੰਜਾਬੀ ਭਾਸ਼ਾ ਦਾ ਦਰਜਾ ਸਭ ਤੋਂ ਉੱਪਰ ਹੋਣ ਦੀ ਲੋੜ ਹੈ, ਉਸਦੀ ਸਤਿਕਾਰ ਕਰਨ ਦੀ ਲੋੜ ਹੈ। ਬਟ ਅਸਲ ਵਿੱਚ ਪੰਜਾਬੀ ਭਾਸ਼ਾ ਦਾ ਸਤਿਕਾਰ ਬਣਦਾ ਹੋਇਆ ਦਰਜਾ ਪੰਜਾਬ ਵਿੱਚ ਹੀ ਨਹੀਂ ਦਿੱਤਾ ਜਾਂਦਾ ਸੀ। ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਪੰਜਾਬ ਦੇ ਹਾਈਵੇ ਤੇ ਲੱਗੇ ਹੋਏ ਸਾਰੇ ਬੋਰਡ ਤੇ ਪੰਜਾਬੀ ਥੱਲੇ ਲਿਖਿਆ ਗਿਆ ਸੀ, ਸਭ ਤੋਂ ਉੱਪਰ ਹਿੰਦੀ, ਉਸ ਤੋਂ ਬਾਅਦ ਅੰਗਰੇਜ਼ੀ, ਸਭ ਤੋਂ ਥੱਲੇ ਪੰਜਾਬੀ ਲਿਖਿਆ ਗਿਆ ਸੀ, ਜੋ ਗਲਤ ਹੈ। ਪੰਜਾਬ ਦੇ ਵਿੱਚ ਹੀ ਪੰਜਾਬੀ ਥੱਲੇ ਲਿਖਣਾ ਮਹਾਪਾਪ ਹੈ। ਇਸ ਲਈ ਵੱਡੀ ਪੱਧਰ ਤੇ ਅੰਦੋਲਨ ਹੋਇਆ, ਲੋਕ ਸੜਕ ਤੇ ਆਏ, ਆਵਾਜ਼ ਬੁਲੰਦ ਆਵਾਜ਼ ਨਾਲ ਲੋਕਾਂ ਨੇ ਬਹੁਤ ਲੜਾਈ ਕਰਨ ਤੋਂ ਬਾਅਦ ਹੁਣ ਸਰਕਾਰ ਸਭ ਤੋਂ ਉੱਪਰ ਪੰਜਾਬੀ ਲਿਖਣਾ ਸ਼ੁਰੂ ਕਰ ਦਿੱਤੇ ਨੇ। ਕਹਿਣ ਤਾਂ ਭਾਵ ਹੈ ਜੇ ਲੋਕ ਇਕਜੁੱਟ ਹੋਣਗੇ ਆਪਣੀ ਮਾਂ ਬੋਲੀ ਦੇ ਸਤਿਕਾਰ ਲਈ ਲੜਨਗੇ ਤਾਂ ਸਫਲਤਾ ਤਾਂ ਜ਼ਰੂਰ ਹੋਏਗੀ
ਜੀ। ਪ੍ਰੋਫੈਸਰ ਸਾਹਿਬ, ਤੁਸੀਂ ਜਿਵੇਂ ਕਿਹਾ ਕਿ ਕੰਨੜ ਨੂੰ ਕਰਨਾਟਕਾ 'ਚ ਅੱਵਲ ਦਰਜਾ ਮਿਲਦਾ ਹੈ, ਤੁਸੀਂ ਉੱਥੇ ਜੰਮੇ ਹੋ ਪਲੇ ਹੋ, ਹੈ ਨਾ। 2003 'ਚ ਤੁਸੀਂ ਪੰਜਾਬ ਆਏ, ਇੱਥੋਂ ਦਾ ਜਿਹੜਾ ਵਿਰਸਾ ਸੀ, ਇੱਥੋਂ ਦਾ ਸੱਭਿਆਚਾਰ ਸੀ, ਉਹਨੂੰ ਸਮਝਿਆ, ਪੰਜਾਬੀ ਭਾਸ਼ਾ ਨੂੰ ਸਮਝਿਆ, ਪੜ੍ਹਿਆ, ਜਾਣਿਆ, ਅਤੇ ਹੁਣ ਤੁਹਾਨੂੰ ਭਾਸ਼ਾ ਦਾ ਵੀ ਗਿਆਨ ਹੈ। ਮੈਂ ਇਸ ਸਵਾਲ ਨੂੰ ਇਸ ਕਰਕੇ ਪੁੱਛ ਰਿਹਾ ਕਿਉਂਕਿ ਤੁਸੀਂ ਸਮਾਜ ਵਿਗਿਆਨ ਨਾਲ ਜੁੜੇ ਹੋਏ ਹੋ, ਸੋਸ਼ੋਲੋਜੀ ਪੜ੍ਹਾਉਂਦੇ ਹੋ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਕਾਰਨ ਰਹੇ ਹੋਣਗੇ ਕਿ ਪੰਜਾਬੀ ਭਾਸ਼ਾ ਹੈ ਜਿਹੜੀ ਉਹ ਪੰਜਾਬ 'ਚੋਂ ਹੀ ਪਛੜ ਗਈ, ਜਦਕਿ ਹੋਰਨਾਂ ਸੂਬਿਆਂ 'ਚ ਇਹੋ ਜਿਹਾ ਨਹੀਂ, ਉੱਥੇ ਦੀ ਜਿਹੜੀ ਮਾਤ ਭਾਸ਼ਾ ਹੁੰਦੀ ਹੈ ਉਹਨੂੰ ਅੱਵਲ ਦਰਜਾ ਮਿਲਦਾ ਹੈ?
ਜੀ ਬਿਲਕੁਲ, ਇਕਦਮ ਸਹੀ ਸਵਾਲ ਹੈ। ਸਵਾਲ ਤਾਂ ਬਿਲਕੁਲ ਸਹੀ ਹੈ, ਕਿਉਂਕਿ ਕਰਨਾਟਕ ਦੇ ਵਿੱਚ ਕੰਨੜ ਭਾਸ਼ਾ ਦੀ ਬਹੁਤ ਸਤਿਕਾਰ ਸਨਮਾਨ ਹੁੰਦਾ ਹੈ, ਤਮਿਲਨਾਡੂ ਦੇ ਵਿੱਚ ਤਮਿਲ ਭਾਸ਼ਾ ਦੀ ਸਭ ਬਹੁਤ ਸਤਿਕਾਰ ਸਨਮਾਨ ਹੁੰਦਾ ਹੈ, ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਭਾਸ਼ਾ ਦੀ ਬਹੁਤ ਸਤਿਕਾਰ ਸਨਮਾਨ ਕਰਦੇ ਲੋਕ, ਕੇਰਲਾ ਦੇ ਵਿੱਚ ਮਲਿਆਲਮ ਭਾਸ਼ਾ ਦੀ ਸਤਿਕਾਰ ਹੁੰਦਾ ਹੈ, ਪਰ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦਾ ਸਤਿਕਾਰ ਨਾ ਹੋਣਾ ਕਾਰਨ ਬਹੁਤ ਨੇ। ਇੱਕ ਕਾਰਨ ਤਾਂ ਇਹ ਹੈ, ਪੰਜਾਬ ਦੇ ਵਿੱਚ ਕਦੇ ਵੀ ਭਾਸ਼ਾ ਅੰਦੋਲਨ ਨਹੀਂ ਹੋਇਆ ਹੈ। ਭਾਸ਼ਾ ਅੰਦੋਲਨ ਹੁੰਦਾ ਹੈ ਲੋਕਾਂ ਦੀ ਅੰਦੋਲਨ, ਲੋਕ ਇਕਜੁੱਟ ਹੋ ਕੇ ਆਪਣੀ ਮਾਂ ਬੋਲੀ ਨੂੰ ਉੱਚੀ ਪੱਧਰ ਤੇ ਰੱਖਣ ਲਈ ਅੰਦੋਲਨ ਹੋਣਾ, ਉਹ ਨਹੀਂ ਹੋਇਆ ਕਦੇ ਵੀ ਪੰਜਾਬ ਦੇ ਵਿੱਚ। ਅਸਲ ਵਿੱਚ ਕਰਨਾਟਕ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਕੰਨੜ ਭਾਸ਼ਾ ਲਈ ਇੱਕ ਅੰਦੋਲਨ ਹੋਇਆ ਸੀ 1970 ਦੇ ਵਿੱਚ, ਜਿਸਨੂੰ ਅਸੀਂ ਕਹਿੰਦੇ ਗੋਕਾਕ ਅੰਦੋਲਨ। ਉਸ ਗੋਕਾਕ ਅੰਦੋਲਨ ਦੇ ਵਿੱਚ ਨਾ ਸਿਰਫ ਲੇਖਕ, ਨਾ ਸਿਰਫ ਬੁੱਧੀਜੀਵੀ, ਬਲਕਿ ਕਲਾਕਾਰ, ਗਾਇਕ, ਲੇਖਕ ਸਾਰੇ ਰੋਡ ਤੇ ਆ ਕੇ ਬਹੁਤ ਵੱਡੀ ਪੱਧਰ ਤੇ ਅੰਦੋਲਨ ਹੋਇਆ ਕਰਨਾਟਕ ਦੇ ਵਿੱਚ, ਜਿਸਨੂੰ ਅਸੀਂ ਗੋਕਾਕ ਅੰਦੋਲਨ ਕਹਿੰਦੇ। ਉਸ ਤੋਂ ਬਾਅਦ ਕੰਨੜ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਵਜੋਂ ਲਾਜ਼ਮੀ ਤੌਰ ਤੇ ਅਪਣਾਇਆ ਗਿਆ। ਉਸ ਤੋਂ ਬਾਅਦ ਵੱਡੀ ਪੱਧਰ ਤੇ ਲੇਖਕ ਲੋਕ ਲਿਖਣ ਲੱਗੇ। ਉਸ ਤੋਂ ਬਾਅਦ ਕੰਨੜ ਭਾਸ਼ਾ ਲਈ 8 ਗਿਆਨ ਪੀਠ ਪੁਰਸਕਾਰ ਮਿਲ ਚੁੱਕੇ ਨੇ। ਮਤਲਬ ਉਹ ਅੰਦੋਲਨ ਹੋਣ ਤੋਂ ਬਾਅਦ ਕੰਨੜ ਭਾਸ਼ਾ ਦੀ ਤਰੱਕੀ, ਗਿਆਨ ਪੀਠ ਪੁਰਸਕਾਰ ਦਾ ਜਿੱਤਣਾ ਦਾ ਸਿਲਸਿਲਾ ਲਗਾਤਾਰ ਹੋਇਆ। ਅਸਲ ਵਿੱਚ ਸਰ ਹੋਰ ਇੱਕ ਗੱਲ ਹੈ, ਕਰਨਾਟਕ ਦੇ ਵਿੱਚ ਕੰਨੜ ਭਾਸ਼ਾ ਬਾਰੇ ਬਹੁਤ ਗਾਣਾ ਲਿਖਦੇ ਨੇ ਲੋਕ, ਬਹੁਤ ਸੁੰਦਰ ਗਾਣਾ ਲਿਖਦੇ ਨੇ। ਘਰ ਘਰ ਵਿੱਚ ਉਹ ਗਾਣਾ ਵੱਜਦਾ ਹੈ, ਜਿਵੇਂ ਇੱਕ ਕੰਨੜ ਭਾਸ਼ਾ ਦੇ ਵਿੱਚ ਗਾਣਾ ਹੈ ਜੋ ਹਰੇਕ ਕੰਨੜ ਦੇ ਜ਼ੁਬਾਨ ਵਿੱਚ ਹੁੰਦਾ ਹੈ, ਉਹ ਹੈ ਕੰਨੜ ਵੇ ਨਮ੍ਮਾ ਕੰਨੜ ਕੇ ਕਈ ਮੁਗੀ ਅੰਮਾ। ਇਸ ਦਾ ਭਾਵ ਹੈ ਕੰਨੜ ਹੀ ਮੇਰਾ ਮਾਂ ਹੈ, ਕੰਨੜ ਨੂੰ ਹੀ ਮੈਂ ਪੂਜਾ ਕਰਾਂਗਾ। ਇਹੋ ਜਿਹਾ ਗਾਣੇ ਪੰਜਾਬੀ ਵਿੱਚ ਨਹੀਂ ਵੱਜਦਾ ਹੈ ਹਰ ਥਾਂ ਤੇ, ਪੰਜਾਬ ਦੇ ਵਿੱਚ ਵੱਜਦਾ ਹੈ ਔਰਤ ਨੂੰ ਬੇਇੱਜ਼ਤ ਕਰਨ ਵਾਲੇ ਗਾਣੇ, ਜੱਟ ਲੋਕਾਂ ਨੂੰ ਬੇਇੱਜ਼ਤ ਕਰਨ ਵਾਲੇ ਗਾਣੇ, ਹਰ ਥਾਂ ਤੇ ਸ਼ਰਾਬੀ ਹਥਿਆਰੀ ਲੱਚਰ ਗਾਣੇ ਵੱਜਦੇ ਨੇ। ਇਸ ਲਈ ਲੋਕਾਂ ਦੇ ਮਨਾਂ ਵਿੱਚ ਪਿਆਰ ਸਤਿਕਾਰ ਭਾਸ਼ਾ ਪ੍ਰਤੀ ਘੱਟ ਹੈ। ਜੀ ਸਰ,
ਬਹੁਤ ਵਧੀਆ ਜੀ। ਤੇ ਪ੍ਰੋਫੈਸਰ ਰਾਓ ਸਾਹਿਬ, ਆਖਰ ਚ ਜਾਣ ਵੇਲੇ ਸਾਡੇ ਆਸਟ੍ਰੇਲੀਆ ਚ ਵਸਦੇ SBS ਰੇਡੀਓ ਪੰਜਾਬੀ ਦੇ ਸਰੋਤਿਆਂ ਲਈ ਕੋਈ ਸੁਨੇਹਾ ਹੋਵੇ ਤੁਹਾਡਾ?
ਜੀ, ਮੈਂ ਬਹੁਤ ਹੀ ਨਿਮਰਤਾ ਨਾਲ ਬੇਨਤੀ ਕਰਦਾ ਹੈ, ਸੱਤ ਸਮੁੰਦਰ ਪਾਰ ਬੈਠੇ ਮੇਰੇ ਹਰੇਕ ਨੌਜਵਾਨ, ਹਰੇਕ ਪੰਜਾਬੀ ਦੇ ਸਾਹਮਣੇ ਮੇਰਾ ਬੇਨਤੀ ਇੱਕੋ ਇੱਕ ਹੈ, ਪੰਜਾਬੀ ਇੱਕ ਪਵਿੱਤਰ ਭਾਸ਼ਾ ਹੈ, ਇਸ ਭਾਸ਼ਾ ਦੇ ਸਤਿਕਾਰ ਸਨਮਾਨ ਕਰਨ ਨਾਲ ਸਾਡੇ ਕੰਮ ਹੈ। ਇਹ ਅਸੀਂ ਤਾਂ ਇਨਸਾਨ ਹੈ, ਇੱਕ ਦਿਨ ਮਰ ਜਾਣਾ ਹੈ, ਮਿਟ ਜਾਣਾ ਹੈ, ਹਮੇਸ਼ਾ ਲਈ ਜਿਉਂਦਾ ਰਹਿੰਦਾ ਹੈ ਭਾਸ਼ਾ ਤੇ ਸੱਭਿਆਚਾਰ। ਇਸ ਲਈ ਮੈਂ ਬੇਨਤੀ ਕਰਦਾ ਹੈ, ਲੱਚਰ ਸ਼ਰਾਬੀ ਹਥਿਆਰੀ ਗਾਣੇ ਗਾਉਣ ਵਾਲੇ ਨੂੰ ਨਜ਼ਦੀਕ ਨਾ ਆਉਣ ਦਿਓ, ਇਹੀ ਬੇਨਤੀ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ, ਵਨਕਮ।
ਬਹੁਤ ਸ਼ੁਕਰੀਆ ਪ੍ਰੋਫੈਸਰ ਰਾਓ ਸਾਹਿਬ, ਤੇ ਬਹੁਤ ਚੰਗਾ ਮਿਸ਼ਨ ਲੈ ਕੇ ਤੁਸੀਂ ਤੁਰੇ ਹੋ, ਤੇ ਜਿਹੜੀ ਵਾਟ ਆ ਉਹ ਲੰਬੀ ਜ਼ਰੂਰ ਹੈ ਪਰ ਮੁਸ਼ਕਿਲ ਨਹੀਂ। ਉਮੀਦ ਕਰਦੇ ਹਾਂ ਤੁਹਾਨੂੰ ਸਫਲਤਾ ਜਲਦੀ ਮਿਲੇਗੀ। ਧੰਨਵਾਦ।